सतनाम श्री वाहिगुरु साहेब जीओ तू मेरो मेर पर्वत स्वामी तू मेरो मेर पर्वत स्वामी ओट गही मैं तेरी नो तुम डोलो न हम गिरते ना तुम डोलो न हम गिरते रख लेने हर मेरी मूक उचरे शास्त्र खट पिंग गिरन चढ़ जाओ अंधुलख बदरो सुन जो काल कृपा कर तुझे आगे अरदास हमारी जियो पिंड सब तेरा को नानक सब तेरी वडियाई को नानक सब तेरी वडियाई कोई ना न जाने मेरा वाहिगुरु बिरद पछाड़ वाहिगुरु बिरद
परम सरकारी अवसाद संगत जी वाहिगुरु जी का खालसा। ਵਾਹਿਗੁਰੂ ਜੀ ਕੀ ਫਤਿਹ। ਅਨੰਤ ਦੇਰ ਸ਼ੁਕਰ ਹੈ ਸਤਿਗੁਰਾਂ ਦਾ, ਧੰਨਵਾਦ ਹੈ ਜਿਨ੍ਹਾਂ ਦੀ ਅਪਾਰ ਕਿਰਪਾ ਦਾ ਸਦਕਾ ਆਪਾਂ ਨੂੰ ਸੁਹਾਵਣਾ ਸਮਾਂ ਪ੍ਰਾਪਤ ਹੋਇਆ। ਦੂਰੋਂ ਦੂਰੋਂ ਸੰਗਤਾਂ ਸ਼ਰਧਾ ਭਾਵਨਾ ਨਾਲ ਚੱਲ ਕੇ ਵਿਹਾਰਾਂ ਨੂੰ ਸੰਕੋਚ ਕੇ ਕੀਤੀ ਹੋਈ ਦਸਾਂ ਨਮਾਂ ਦੀ ਕਿਰਤ ਗੁਰੂ ਕਾ ਦਸਵੰਧ ਨਾਲ ਲੈ ਕੇ ਗੁਰੂ ਦੇ ਦਰਸ਼ਨਾਂ ਦੇ ਪਿਆਸੇ ਬਣ ਕੇ ਗੁਰੂ ਸ਼ਬਦ ਦੇ ਬਲਾਖੀ ਬਣ ਕੇ ਜਾਗਤ ਜੋਤ ਸਤਿਗੁਰਾਂ ਦੇ ਚਰਨਾਂ ਵਿੱਚ ਪੁੱਜੇ ਹੋ। ਗੁਰਬਾਣੀ ਦੀ ਕਥਾ, ਗੋਰੇ ਇਤਿਹਾਸ ਦੀ ਵਿਚਾਰ ਆਪਣੇ ਗੁਰਮੁਖ ਪਿਆਰਿਆਂ ਤੋਂ ਸਰਵਣ ਕੀਤੀ ਹੈ। ਜਿੰਨਾ ਸਮਾਂ ਹੋਰ ਬੈਠਣਾ ਹੈ, ਆਦਰ ਤੇ ਸਤਿਕਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰੇਮ ਤੇ ਸ਼ਰਧਾ ਮਨ ਵਿੱਚ ਲੈ ਕੇ ਤੇ ਜਿੱਥੇ ਤੱਕ ਬੈਠੇ ਹੋ ਸਾਰੇ ਰਸਨਾਂ ਦੁਆਰਾ ਬੋਲਿਆ ਕਰੋ। ਸਮਾਂ ਉਨਾ ਹੀ ਹੈ, ਲਾਹੇ ਦੋ ਮਿਲ ਜਾਣਗੇ। ਜਿਹੜਾ ਇਕੱਲਾ ਸੁਣਦਾ ਹੀ ਹੈ ਨਾ ਤੁਹਾਡੇ ਚੋਂ, ਉਹ ਵਾ ਕਣਕੇ ਬੀਜਦਾ ਤੇ ਜੀਰੀ ਨੀ ਹੋਣੀ ਉਹਦੀ, 6 ਮਹੀਨੇ ਖਾਲੀ ਰਹਿ ਜਾਣਾ ਖੇਤ। ਜਿਹੜੇ ਸੁਣਗੇ ਵੀ ਤੇ ਬੋਲਣਗੇ ਵੀ, ਦੋਵੇਂ ਫਸਲਾਂ ਪੂਰੀਆਂ। ਇਸ ਤਨ ਵਿੱਚ ਦੋਵੇਂ ਰਾਹ ਨੇ ਨਾਮ ਬੀਜਣ ਦੇ, ਕੰਨਾਂ ਨਾਲ ਸੁਣਨਾ ਤੇ ਜੀਭ ਨਾਲ ਬੋਲਣਾ। ਹੋਰ ਨਾਮ ਦਾ ਬੀਜ ਪਾਓਗੇ ਕਿੱਥੋਂ? ਕੰਨਾਂ ਦੁਆਰਾ ਸਰਵਣ ਭਗਤੀ ਹੈ, ਜੇਬਾਂ ਦੁਆਰਾ ਕੀਰਤਨ ਭਗਤੀ ਹੈ, ਤੇ ਘੰਟੇ ਤਾਂ ਉਨੇ ਹੀ ਹੈ। ਸਾਲ ਦੇ ਦਿਨ ਤਾਂ 365 ਹੁੰਦੇ। ਤੂੰ ਭਾਈ ਇੱਕ ਫਸਲ ਕਰ ਲੈ ਚਾਹੇ ਦੋ ਕਰ ਲੈ, ਖੋਲ ਸਕਦਾ ਤੇਰੇ ਪਿੱਛੇ ਦਿਨ ਤਾਂ 700 ਨੀ ਨਾ ਹੋਣ ਲੱਗਿਆ। ਸਮਾਂ ਤਾਂ ਆਪਣਾ ਵੀ ਉਨਾ ਹੀ ਹੈ ਵੀ ਗੱਜ ਵੱਜ ਕੇ ਬੋਲਿਆ ਕਰੋ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਮਰ ਕਥਾ, ਕਥਾ ਤੇ ਬਹੁਤ ਨੇ ਸੰਸਾਰ ਵਿੱਚ, ਕਥਾ ਤੇ ਦਿਨ ਰਾਤ ਹੁੰਦੀਆਂ ਨੇ, ਇਤਿਹਾਸ ਦਾ ਕੋਈ ਅੰਤ ਨਹੀਂ ਗੁਰਮੁਖੋ। ਪਰ ਜਿਸ ਦਰ ਤੇ ਤੁਸੀਂ ਬੈਠੇ ਹੋ, ਇੱਥੇ ਦੀ ਕਥਾ, ਇੱਥੋਂ ਦਾ ਇਤਿਹਾਸ ਕੁਛ ਵਿਲੱਖਣ। ਨੰਬਰ ਇੱਕ, ਇਤਿਹਾਸ ਉਸ ਕਹਾਣੀ ਦਾ ਨਾਮ ਹੈ ਜੋ ਹੋ ਚੁੱਕੀ ਹੋਵੇ, ਉਹਨੂੰ ਇਤਿਹਾਸ ਕਹਿੰਦੇ। ਇਤੀ ਸਮਾਪਤੀ ਦੇ ਬਾਅਦ ਇਤੀ ਦੀ ਐਂਡ ਲਿਖੀਦਾ, ਜੋ ਹੋ ਚੁੱਕੀ ਘਟਨਾ ਉਹਦਾ ਨਾਮ ਇਤਿਹਾਸ। ਬੜੇ ਬੜੇ ਮਹਾਰਾਜਿਆਂ ਦੇ, ਗੁਰੂ ਪੀਰਾਂ ਦੇ, ਅਵਤਾਰਾਂ ਦੇ, ਰਿਸ਼ੀਆਂ ਦੇ, ਮਹਾਂਪੁਰਸ਼ਾਂ ਦੇ ਇਤਿਹਾਸਾਂ ਨਾਲ ਗ੍ਰੰਥ ਭਰੇ ਪਏ ਨੇ ਜੋ ਹੋ ਚੁੱਕੇ। ਬਹੁਤ ਧਿਆਨ ਨਾਲ ਬੇਨਤੀ ਸੁਣਿਓ, ਦਸਾਂ ਪਾਤਸ਼ਾਹਾਂ ਦਾ ਇਤਿਹਾਸ ਹੋ ਚੁੱਕਿਆ, ਇਤਿਹਾਸ ਨਹੀਂ ਹੈ। ਇਹ ਲੰਘ ਚੁੱਕੇ ਸਮੇਂ ਨਾਲ ਸੰਬੰਧ ਨਹੀਂ ਰੱਖਦਾ। ਜਿਹੜਾ ਲੰਘ ਚੁੱਕੇ ਸਮੇਂ ਨਾਲ ਸੰਬੰਧ ਰੱਖਦਾ, ਉਹ ਤਾਂ ਕਾਲ ਦੇ ਅਧੀਨ ਆ ਗਿਆ, ਟੈਂਸ ਦੇ ਅਧੀਨ ਆ ਗਿਆ, ਸਮੇਂ ਦੇ ਅਧੀਨ ਆ ਗਿਆ। ਇਹ ਤੇ ਵੀ ਅਕਾਲ ਦਾ ਇਤਿਹਾਸ ਹੈ, ਅੱਜ ਘੇਰਾ ਖੋਲ ਸਕਦਾ, ਇਹ ਤੇ ਉਹ ਵੀ ਗੱਲ ਹੈ ਜੋ ਕਾਲ ਵਿੱਚ ਆ ਨਹੀਂ ਸਕਦਾ। ਕਿਵੇਂ ਕਹਿੰਦੀ ਲੰਘ ਚੁੱਕਿਆ? ਉਹ ਗੁਰੂ ਨਾਨਕ ਸਾਹਿਬ ਨੇ ਰੀਠਾ ਮਿੱਠਾ ਕੀਤਾ ਸੀ, ਕਹਿਣ ਵਾਲਾ ਗਲਤ ਹੈ। ਭੁੱਲ ਗਏ ਨਾ, ਜਿਹੜਾ ਕਵੇ ਰੀਠਾ ਮਿੱਠਾ ਕੀਤਾ ਸੀ, ਉਹ ਭਰੇ ਮਾਰ ਤਾਂ ਹੁਣ ਖਾ ਲਾ, ਉਹ ਤਾਂ ਹੈਗਾ ਅੱਜ ਖੇਰਾ ਖੋਲ ਸਕਦਾ। ਤੂੰ ਵੀ ਕਿਵੇਂ ਕਹਿੰਦੇ ਵੀ ਸੀ? ਸੀਤਾ ਲੰਘ ਚੁੱਕਿਆ, ਉਹ ਤੇ ਅੱਜ ਸਗੋਂ ਜਾ ਕੇ ਮਿੱਠਾ ਹੈ। ਉਹਨੂੰ ਕਹਿ ਗੁਰੂ ਨਾਨਕ ਸਾਹਿਬ ਨੇ ਰਿੱਠਾ ਮਿੱਠਾ ਕੀਤਾ ਹੈ, ਸੀਦਾ ਕੀ ਮਤਲਬ ਹੈ? ਉਹ ਤੇ ਲੰਘ ਚੁੱਕੇ ਤੇ ਫਿਰ ਮਿੱਠਾ ਵੀ ਏਦਾਂ ਕੀਤਾ ਹੈ ਨਾ। ਬਾਬੇ ਨਾਨਕ ਨੂੰ ਪਤਾ ਸੀ ਵੀ ਦੁਨੀਆਂ ਨੇ ਸਾਇੰਸ ਪੜ ਜਾਣਾ, ਨੁਕਤਾਚੀਨੀ ਬਹੁਤ ਕਰਨੀ ਹੈ, ਇਹਨਾਂ ਨੇ ਸ਼ੋਸ਼ੇ ਛੱਡਣੇ। ਬਾਬੇ ਨਾਨਕ ਨੇ ਮਿੱਠਾ ਵੀ ਏਦਾਂ ਕੀਤਾ ਨਾ ਕਿ ਕੱਲ ਨੂੰ ਕੋਈ ਸਾਇੰਸ ਪੜੇ ਆਏ ਨਾ ਕਹਿ ਦੇਵੇ ਜਮਾਂਦਰੂ ਮਿੱਠਾ ਹੋਵੇਗਾ। ਸਮਝੋ ਜਿਹੜਾ ਅਹਿਸਾਸ ਨੂੰ, ਅੱਲਾ ਦੀ ਬੇਲ ਲਾਉਣਾ ਨਾ ਕੱਦੂ ਦੀ, ਤੁਸੀਂ ਇੱਕ ਜਮਾਂਦਰੂ ਇਹ ਮਿੱਠੀ ਹੁੰਦੀ ਹੈ, ਇੱਕ ਜਮਾਂਦਰੂ ਕੌੜੀ ਹੁੰਦੀ ਹੈ। ਕਿਤੇ ਭੁਲੇਖੇ ਨਾਲ ਉਹਦੀ ਸਬਜ਼ੀ ਬਣ ਜਾਵੇ ਤੇ ਕਲੇਸ ਪੈ ਜਾਂਦਾ ਘਰ ਵਿੱਚ। ਹੈ ਤਾਂ ਉਹ ਵੀ ਘੀਆ ਹੱਲੇ ਨਾ ਕੱਦੂਏ ਨਾ ਅੰਬ ਇੱਕ ਐਸਾ ਜਿਹੜਾ ਵਰਗਾ ਖੱਟਾ ਹੁੰਦਾ ਤੇ ਵਿਚਾਰੇ ਨੂੰ ਖੱਟੇ ਦਾ ਹੀ ਕੰਮ ਲਈਦਾ, ਅਚਾਰ ਦੇ ਹੀ ਪੀਪੇ ਭਰੀ ਦੇ ਉਹਦੇ ਨਾਲ। ਇੱਕ ਐਸਾ ਮਿੱਠਾ ਹੁੰਦਾ ਤੇ ਗੁੜਲੀ ਛੱਡਣ ਨੂੰ ਵੀ ਜੀ ਨੀ ਕਰਦਾ, ਬੂਟੇ ਤੇ ਹੋਈ ਹੈ ਨਾ। ਅੰਗੂਰ ਇੱਕ ਐਸੇ ਮਿੱਠੇ ਹੁੰਦੇ ਨੇ ਵੀ 40-40 ਰੁਪਈਏ ਕਿਲੋ ਲੈ ਕੇ ਖਾਈ ਦੇ, ਤੇ ਇੱਕ ਵਿਚਾਰੇ ਹੈਗੇ ਉਹਨਾਂ ਨੂੰ 5 ਰੁਪਈਏ ਕਿਲੋ ਨੀ ਪੁੱਛਦਾ, ਉਹ ਜੰਮਦੇ ਹੀ ਕੌੜੇ ਨੇ। ਏਦਾਂ ਕੋਈ ਸਿੱਖ ਜਾਂ ਹੋਰ ਕੋਈ ਮਨਮਤੀਆ ਕਹਿ ਲੈਂਦਾ ਵੀ ਰੀਠਾ ਪਹਿਲਾਂ ਹੀ ਮਿੱਠਾ ਸੀ, ਦੇਖੋ ਕਿਸਨੀ ਕਿਤਨੀ ਟੈਕਨੀਕ ਆ ਉਹਦੇ ਵਿੱਚ। ਆਪਾਂ ਕਹਿ ਦੇਣਾ ਸੀ ਕਈਆਂ ਨੇ ਕਿ ਰੀਠਾ ਪਹਿਲਾਂ ਹੀ ਮਿੱਠਾ ਹੋਊਗਾ। ਬਾਬੇ ਨਾਨਕ ਨੇ ਇਹਦਾ ਜਵਾਬ ਨਾਲੇ ਦੇ ਤਾ, ਅੱਜ ਜਾਓ ਰੀਠਾ ਸਾਹਿਬ, ਜਿੱਧਰ ਮੇਰਾ ਸਤਿਗੁਰ ਬੈਠਾ ਸੀ ਉਹ ਪਾਸਾ ਮਿੱਠਾ, ਤੇ ਦੂਜਾ ਪਾਸਾ ਅੱਕ ਵਰਗਾ ਕੌੜਾ, ਤੇ ਮੁੱਢ ਇੱਕ ਹੈ, ਕੋਈ ਕਹਿ ਹੀ ਨਹੀਂ ਸਕਦਾ ਪਹਿਲਾਂ ਮਿੱਠਾ ਸੀ। ਕੋਈ ਨੁਕਤਾ ਚੀਨੀ ਕਰਨ ਦੀ ਗੁੰਜਾਇਸ਼ ਨਹੀਂ ਛੱਡੀ। ਜੇ ਸਾਰਾ ਕੌੜਾ ਹੁੰਦਾ ਮਿੱਠਾ ਹੁੰਦਾ ਤੇ ਸਾਰਾ ਇੱਕੋ ਹੁੰਦਾ ਨਾ। ਜਦੋਂ ਮੁੱਢ ਇੱਕ ਹੈ ਗੁੰਜਾਇਸ਼ ਛੱਡ ਦਿੱਤੀ, ਰੀਠਾ ਪੁਕਾਰ ਰਿਹੋ ਜਗ ਮਿੱਠਾ, ਇਹਨੂੰ ਕੌਣ ਕੋਚ ਵੇ ਹੋ ਚੁੱਕਿਆ ਇਹਦਾ ਅਸਰ ਨਹੀਂ ਨਹੀਂ। ਉਹ ਪੰਜਾ ਲਾਇਆ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਮਹਾਰਾਜ ਨੇ, ਕੋਈ ਮੇਰੇ ਵਰਗਾ ਕਵੇ ਪੰਜਾ ਲਾਇਆ ਸੀ ਬਹੁਤ ਸਿੱਖਾ, ਉਹ ਤੇ ਹੁਣ ਦਸ ਲੱਗਿਆ ਹੋਇਆ ਹੈਗਾ ਸੀ। ਦਾ ਕੀ ਮਤਲਬ ਹੈ ਦਰਸ਼ਨ ਕਰ, ਉੱਥੇ ਦਰਸ਼ਨ ਹੋ ਰਹੇ ਨੇ, ਫੁਹਾਰਾ ਚੱਲ ਰਿਹਾ। ਕੋਈ ਕਵੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪੰਥ ਸਾਜਿਆ ਸੀ, ਉਹ ਗੁਰਮੁਖਾ ਵਿਚਾਰ ਕਰ ਖੰਡਾ ਬਾਟਾ ਤੇ ਨਿਤ ਖੜਕਦਾ, ਅੱਜ ਖੇ ਖੋ ਸਤਨਾਮ ਤੂੰ ਕਹਿੰਦੇ ਸਾਜਿਆ ਸੀ, ਉਹ ਨਿਤ ਤੇ ਸਾਜਿਆ ਜਾ ਰਿਹਾ ਸੀ ਦਾ ਕੀ ਮਤਲਬ ਹੈ? ਕਲੰਗੀਆਂ ਵਾਲਾ ਨਿਤ ਖਾਲਸੇ ਨੂੰ ਸਾਜ ਰਿਹਾ ਪੰਜ ਪਿਆਰਿਆਂ ਦੇ ਰੂਪ ਵਿੱਚ ਆ ਕੇ। ਤੇ ਜਦ ਤੱਕ ਦੁਨੀਆ ਇੱਕ ਮੈਨੂੰ ਕਹਿੰਦਾ ਜੀ ਤੁਸੀਂ ਬੋਲਿਆ ਕਰੋ ਦੀਵਾਨ ਵਿੱਚ ਵੀ 1999 ਤੱਕ ਸਭ ਨੂੰ ਅੰਬਰ ਛਕਾ ਦੇਣ, ਮੈਨੂੰ ਕਹਿੰਦਾ ਬੋਲਿਆ ਕਰੋ। ਮੈਂ ਕਿਹਾ ਮੇਰੀ ਗੱਲ ਦਾ ਇੱਕ ਜਵਾਬ ਦੇ ਵੀ 1999 ਤੋਂ ਬਾਅਦ ਖੰਡਾ ਬਾਟਾ ਮੂਹਰੇ ਮਾਰ ਦੇਣਾ, ਫਿਰ ਪੰਜ ਪਿਆਰੇ ਪਾਕਿਸਤਾਨ ਭੇਜ ਦੇਣੇ, ਉਹ ਕੀ ਹੈਗਾ? ਉਹ ਚੁੱਪ ਕਹਿੰਦਾ ਮਹਾਰਾਜ ਤੁਸੀਂ ਨਾ ਬੋਲਿਓ। ਠੀਕ ਹੈ, ਮੈਂ ਕਿਹਾ ਤੂੰ ਮੈਨੂੰ ਸੁਝਾਅ ਦੇ ਦੇ, ਮੈਂ ਤੇ ਬੋਲਣ ਨੂੰ ਤਿਆਰ ਹੈ। ਕਹਿੰਦੇ 1999 ਤੱਕ ਸਭ ਨੂੰ ਛਕਾ ਦੇ, ਫਿਰ ਅੰਮ੍ਰਿਤ ਛਕਾਉਣਾ ਬੰਦ। ਕਈ ਮੇਰੇ ਵਰਗੇ ਕਹਿਣਗੇ ਜੀ ਮੈਂ 40 ਦਿਨ ਜਾਪ ਕਰਨਾ, ਹੁਣ ਪੁੱਛਿਆ ਕਰੋ ਤੇ ਬਾਤੂ ਗਾਉਣ ਲੱਗ ਜਾਣ, 40 ਦਿਨ ਤੋਂ ਬਾਅਦ ਜਾਪ ਛੱਡ ਦੇਣਾ। ਉਹ ਭਲੇ ਮਾਨਸਾ ਪਤਾ ਨੀ ਕੀ ਸਾਡੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਤਿਹਾਸ ਕੋਈ ਨਾ ਕੋ ਹੋ ਚੁੱਕਿਆ। ਇਹ ਤੇ ਪ੍ਰੈਜੈਂਟ ਟੈਂਸ, ਇਹ ਤੇ ਵਰਤਮਾਨ ਹੈ ਜਦ ਤੱਕ ਦੁਨੀਆ ਰਹੇਗੀ। ਜਿਹੜਾ ਤਾਂ ਹੋ ਚੁੱਕਿਆ ਉਹ ਤਾਂ ਊ ਗਿਆ ਆ, ਜਿਹੜਾ ਹੋਣਾ ਉਹ ਤਾਂ ਪਤਾ ਹੀ ਨੀ ਕਿ ਹੋਵੇ ਨਾ ਹੋਵੇ। ਕੋਈ ਲਿਖਿਆ ਵੀ ਫਲਾਣੀ ਗੱਲ ਹੋਵੇਗੀ ਨਹੀਂ ਹੋ ਸਕਦੀ। ਵਰਤਮਾਨ ਵਰਤਮਾਨ ਹੈ, ਦਸਾਂ ਪਾਤਸ਼ਾਹ ਦਾ ਇਤਿਹਾਸ, ਗੁਰੂ ਖਾਲਸੇ ਦਾ ਇਤਿਹਾਸ ਅਮਰ ਕਥਾ ਹੈ, ਆਮ ਇਤਿਹਾਸ। ਇਸੇ ਕਥਾ ਨੂੰ, ਇਸ ਗੁਰਬਾਣੀ ਦੀ ਵਿਚਾਰ ਨੂੰ ਕਹਿ ਦਿੱਤਾ ਸਭ ਤੇ ਉੱਤਮ ਹਰ ਕੀ ਕਥਾ, ਸੁਣ ਹਰ ਕਥਾ ਉਤਾਰੀ ਮੈਲ, ਮਾਂ ਪੁਨੀਤ ਭੈ ਸੁਖ ਸੈਲ। ਪਰ ਹੁਣ ਜਰਾ ਹੁਣ ਤੁਹਾਨੂੰ ਤਾਂ ਮੈਂ ਕਹਿ ਨਹੀਂ ਸਕਦਾ ਵੀ ਸੁਣਦੇ ਨੀ, ਤੁਸੀਂ ਤਾਂ ਬਈ ਪ੍ਰਵਾਹ ਚਲਾਇਆ ਹੋਇਆ ਸਰੋਤਿਆਂ ਦਾ, ਪਰ ਉਹ ਸੁਣਨਾ ਹੁਣ ਔਖਾ ਹੋਇਆ। ਹੁਣ ਤੇ ਏਦਾਂ ਆਪਾਂ ਚਾਹੁੰਦੇ ਹਾਂ ਵੀ ਜਲੰਧਰ ਜਾਈਏ, ਅੰਮ੍ਰਿਤਸਰ ਜਾਈਏ ਹਸਪਤਾਲ, ਤੇ ਡਾਕਟਰ ਦੀ ਫੀਸ ਦੇ ਦਈਏ, ਉਹਨੂੰ ਹੱਥ ਬੰਨ ਦਈਏ ਵੀ ਡਾਕਟਰ ਸਾਹਿਬ ਸਿਰ ਚ ਦਰਦ ਹੁੰਦਾ ਕਰੋ ਰਾਜੀ। ਉਹ ਕਹਿੰਦਾ ਵੀ ਦੇਖ ਦੂ ਕੇ ਲਾ ਕੇ ਟੂਟੀਆਂ ਵੀ ਤੈਨੂੰ ਮੈਂ ਦਵਾਈ ਲਿਖਦਾ, ਇਹੀ ਗੱਲ ਕਹੂਗਾ ਨਾ। ਤੇ ਮਰੀਜ਼ ਗਾਹ ਤੋਂ ਕਹਿੰਦਾ ਵੀ ਡਾਕਟਰ ਸਾਹਿਬ ਗੱਲ ਸੁਣ ਲੈ ਮੇਰੀ, ਤੇਰੀ 60 ਰੁਪਈਏ ਫੀਸ ਹੈ, ਮੈਂ 120 ਦੇਣ ਨੂੰ ਤਿਆਰ ਹੈ, ਡਬਲ ਲੈ ਲੈ। ਤੂੰ ਮੈਨੂੰ ਇੱਕ ਵਾਰ ਕਹਿੰਦਾ ਵੀ ਰਾਜੀ ਹੋ ਜਾਏਗਾ, ਮੈਂ 10 ਵਾਰ ਆ ਕੇ ਤੇਰੇ ਮੂਹਰੇ ਹੱਥ ਬੰਨੂਗਾ, ਪਰ ਕਿਰਪਾ ਕਰਦੇ ਵੀ ਬੱਟੀਆਂ ਤੇ ਬਿਨਾਂ ਹੀ ਰਾਜੀ ਕਰਦੇ, ਦਵਾਈ ਤੇ ਬਿਨਾਂ ਹੀ ਰਾਜੀ ਕਰਦੇ, ਤੇ ਫੀਸ ਭਾਵੇਂ 3 ਵਾਰ ਲੈ ਲੈ, ਗੇੜੇ ਭਾਵੇਂ 15 ਮੰਗਾ ਲੈ।
ਆ ਗੱਲ ਹੁਣ ਆਪਣੀ ਬਣਾਈ ਹੋਈ ਹੈ। ਇਹ ਬਾਬੇ ਨੂੰ ਕਹਿੰਦੇ ਤੇਰੀ ਦਿੱਤੀ ਦਵਾਈ ਤਾਂ ਖਾਣੀ ਤੇ ਮੱਥੇ ਟੇਕਣ ਤੇ ਰਾਜੀ ਕਰਦੇ ਸਾਨੂੰ, ਤੈਨੂੰ ਪੰਜ ਦੀ ਜਗ੍ਹਾ ਗਿਆਰਾਂ ਦੀ ਦੇਖ ਕਰਾ ਦੂੰਗਾ, ਪਰ ਤੇਰੀ ਦਵਾਈ ਨੀ ਖਾਣੀ, ਮੈਂ ਗੇੜੇ ਤੇਰੇ ਵੋਟ ਮਾਰ ਦੂੰਗਾ। ਇੱਥੇ ਗੱਲ ਵਿੱਚ ਫੱਲਾ ਪਾ ਕੇ ਮੈਂ ਵੀ ਕਹਿੰਦਾ ਤੁਸੀਂ ਵੀ ਮੈਨੂੰ ਰਾਜੀ ਕਰਦੇ, ਸੁਖੀ ਕਰਦੇ, ਮੇਰੇ ਸੰਕਟ ਕੱਟਦੇ, ਦੁੱਖ ਕੱਟਦੇ, ਇਹ ਤੇ ਕਹਿਣਾ ਹੀ ਹੈ ਡਾਕਟਰ ਨੂੰ। ਤੇ ਗਾਂ ਗੱਲ ਤੇ ਤਾਂ ਬਣਨੀ ਹੈ ਜੇ ਕੋਈ ਡਾਕਟਰ ਕਹਿੰਦਾ ਉਹ ਵੀ ਮੰਨੀਏ। ਤਾਂ ਗੁਰੂ ਗ੍ਰੰਥ ਸਾਹਿਬ ਜੀ ਦੁਆ ਦੱਸਦੇ ਨੇ, ਤੈਨੂੰ ਨੁਸਖਾ ਦੱਸਦੇ ਨੇ, ਦੁੱਖ ਰੋਗ ਸੰਤਾਪ ਉਤਰੇ। ਕਿਹੜੀਆਂ ਬੱਟੀਆਂ ਬਾਣੀ ਸੁਣ, ਤੂੰ ਕਹਿੰਦੇ ਵੀ ਮੱਥਾ ਟੇਕ ਕੇ ਅੜ ਜਾਣ, ਤੂੰ ਕਹਿੰਦੇ ਅਰਦਾਸ ਵਾਲੇ ਅੜ ਜਾਣ, ਫੀਸ ਦਿੱਤੇ ਤੇ ਦੁੱਖ ਅੜ ਜੂਗਾ, ਡਾਕਟਰ ਨੂੰ ਮੱਥਾ ਟੇਕ ਕੇ ਨੀ ਦੁੱਖ ਅੜ ਜੂ, ਦੁੱਖ ਤੇ ਅੜਨੇ ਜੇ ਤੂੰ ਭਾਈ ਮੇਰਾ ਵੈਦ ਗੁਰੂ ਗੋਬਿੰਦ। ਕਾਹਦੇ ਨਾਲ ਦੁੱਖ ਹਟਾਉਂਦਾ? ਹਰ ਹਰ ਨਾਮ ਅਵਖਦ ਮੁਖ ਦੇਵ ਹੈ, ਅਵਖਦ ਦਵਾਈ, ਹੋਰ ਤੇ ਇਹਦੇ ਕੋਲ ਦਵਾਈ ਨੀ, ਉਹ ਦਿੰਦਾ ਵਾਹਿਗੁਰੂ ਨਾਮ ਦੀ ਦਵਾਈ ਵੈਦ, ਤੇ ਨਾਮ ਦੀ ਦਵਾਈ ਤੇਰੇ ਇੱਥੇ ਦੇ ਦੁੱਖ ਨੀ ਕੱਟਦੀ। ਉਹ ਤਾਂ ਕੱਟ ਜਮ ਕੀ ਫੰਦ, ਉਹ ਤਾਂ 84 ਲੱਖਦਾ ਗੇੜਾ ਮੇਰਾ ਵੈਦ ਗੁਰੂ ਸਾਡੀ ਗੱਲ ਇੱਕ ਹੋਰ ਹੈ। ਸਾਰੇ ਰੋਗ ਇੱਕ ਕਾਰਨ ਕਰਕੇ ਲੱਗਦੇ ਨੇ ਤੇ ਇੱਕੋ ਕਾਰਨ ਕਰਕੇ ਟੁੱਟਦੇ ਨੇ। ਸਾਰੇ ਰੋਗ ਲੱਗਦੇ ਕਾਹਤੇ ਹੈ? ਨਾਮ ਨੂੰ ਭੁੱਲ ਜਾ, ਸਾਰੇ ਰੋਗ ਟੁੱਟ ਜਾਣਗੇ ਨਾਮ ਨੂੰ ਜਪਣ ਲੱਗ ਜਾ। ਸਾਧਨਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਤੇ ਹਟਾਉਣੇ ਕਾਹਦੇ ਨਾਲ? ਸਰਵ ਰੋਗ ਕਾ ਔਖਦ ਨਾ, ਧੰਨ ਭਾਗੀ ਉਹ ਆਪ ਸਰਵਣ ਕਰ ਰਹੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿੱਥੋਂ ਗੱਲ ਚੱਲੀ ਸੀ ਉਹਨਾਂ ਦੀ ਅਮਰ ਕਥਾ ਚੱਲ ਰਹੀ ਹੈ ਕਈ ਦਿਨ। ਕਿਹੜੀ ਕਥਾ? ਸੂਰਜ ਵਿੱਚੋਂ ਆਪਾਂ ਤਾਂ ਇੱਕ ਕਿਣਕਾ ਹੀ ਲੈ ਸਕਦੇ ਹਾਂ, ਉਹਨਾਂ ਦੀ ਕਥਾ ਕੌਣ ਸੁਣਾਵੇ? ਅਵਤਾਰ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਤੁਸੀਂ ਪੜ੍ਹਨਾ ਸਾਹਿਬ ਜੀ ਦੀ ਉਹ ਇਤਿਹਾਸਕ ਵਿਚਾਰ ਜਿਹੜੀ ਸੁਣੀਏ ਯਾਦ ਕਰੋ। ਤੀਖਣ ਸ਼ਾਹ ਨੂੰ ਨਿਹਾਲ ਨਿਹਾਲ ਕੀਤਾ, ਉਹਦੇ ਆਸਰੇ ਹਜ਼ਾਰਾਂ ਜਗਿਆਸੂਆਂ ਨੂੰ ਦਰਸ਼ਨ ਹੋ ਗਏ। ਲਓ ਗੁਰਮੁਖੋ ਸਮਾਂ ਬੀਤਦਾ ਗਿਆ ਤੇ ਸਿੱਖ ਲੈ ਕੇ ਪ੍ਰਵਾਨਾ ਪੁੱਜ ਗਏ ਬ੍ਰਹਮਪੁੱਤਰ ਨਦੀ ਦੇ ਕੰਢੇ ਤੇ। ਗੁਰੂ ਤੇਗ ਬਹਾਦਰ ਜੀ ਨੂੰ ਦਿੱਤੀਆਂ ਵਧਾਈਆਂ, ਤੁਹਾਡੇ ਘਰ ਸਾਹਿਬਜ਼ਾਦੇ ਨੇ ਜਨਮ। ਦੋਵਾਂ ਰਾਜਿਆਂ ਨੇ ਬਹੁਤ ਖੁਸ਼ੀ ਮਨਾਈ। ਜਦੋਂ ਮੁੜ ਕੇ ਆਏ ਨਾ ਨੌਵੇਂ ਪਾਤਸ਼ਾਹ, ਫਿਰ ਪਟਨੇ ਤੋਂ ਗਯਾ ਰੋਡ ਨੂੰ ਜਾਈਏ ਨਾ ਤੇ ਤਖ਼ਤ ਸਾਹਿਬ ਤੋਂ ਕੋਈ 7 ਮੀਲ ਦੀ ਦੂਰੀ ਤੇ, 7 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸਾਹਿਬ ਹੈ ਗੁਰੂ ਕਾ ਬਾਗ। ਇਹ ਸੁੱਕਾ ਬਾਗ ਸੀ। ਇਸ ਬਾਗ ਦੇ ਮਾਲਕ ਸੀ ਪਠਾਨ ਰਹੀਮ ਬਖਸ਼ ਤੇ ਕਰੀਮ ਬਖਸ਼, ਦੋਵੇਂ ਭਰਾ। ਬਾਗ ਸੁੱਕ ਗਿਆ ਸੀ, ਉਜਾੜ ਪਿਆ ਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬੈਠ ਕੇ ਉਸ ਬਾਗ ਵਿੱਚ ਕਲਾ ਐਸੀ ਵਰਤੀ, ਸੂਕੇ ਹਰੇ ਕੀਏ ਖੇਨ ਮਾਹੇ। ਕਾਹਦੇ ਨਾਲ? ਪਾਣੀ ਪਾਉਣਾ ਸੀ ਕਿਤੇ ਨੌਵੇਂ ਪਾਤਸ਼ਾਹ ਨੇ, ਫਿਰ ਇਹ ਪਾਉਣਾ ਸੀ ਕਿਤੇ? ਆਪਾਂ ਤਾਂ ਦਵਾਈਆਂ ਪਾ ਕੇ ਸੁੱਕੇ ਬੂਟੇ ਨੂੰ ਹਰਾ ਕਰਾਂਗੇ, ਪਾਣੀ ਦੇਵਾਂਗੇ, ਛਾਂ ਰੱਖਾਂਗੇ ਉਹਦੇ ਉੱਤੇ? ਨਹੀਂ ਨਹੀਂ, ਗੁਰੂ ਨੇ ਕਾਹਦੇ ਨਾਲ ਕਰਨੇ ਹੈ? ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾ, ਉਹਨੇ ਤਾਂ ਆਪਣੀ ਦ੍ਰਿਸ਼ਟੀ ਨਾਲ ਹੀ ਅੰਮ੍ਰਿਤ ਸਿੰਜ ਦੇਣ। ਅੱਜ ਖੇਰਾ ਖੋ ਸਾਧਨ, ਉਹ ਤੇ ਪਾਣੀ ਦੀਆਂ ਬਾਲਟੀਆਂ ਲਿਆਉਣ ਦੀ ਕੀ ਲੋੜ? ਉਹ ਵੀ ਅੱਜ ਤਾਂ ਧੁੱਪ ਨਿਕਲੀ ਹੈ, ਤੁਸੀਂ ਅੱਜ ਵੀ ਸਤਨਾਮ ਨੀ ਬੋਲਦੇ? ਅੱਗੇ ਤਾਂ ਪਹਿਲਾਂ ਬੱਦਲ ਵਾਈ ਸੀ, ਮੈਨੂੰ ਡਰ ਸੀ ਵੀ ਠੰਡ ਲੱਗਦੀ ਹੋਣ, ਅੱਜ ਧੁੱਪ ਚ ਵੀ ਨੀ ਬੋਲਦੇ ਤੁਸੀਂ? ਹਾਂ, ਬੀਬੀਆਂ ਤੋਂ ਪਹਿਲਾਂ ਤਾਂ ਨੀ ਬੋਲਦੀਆਂ, ਤੁਹਾਨੂੰ ਪਤਾ ਇਹ ਤਾਂ ਨੀ ਬੋਲਦੀਆਂ ਵੀ ਕਿਹੜਾ ਇੱਕ ਦਿਨ ਦਾ ਕੰਮ ਹੈ, 9 ਦਿਨ ਦਾ ਕੰਮ ਛਿੜ ਗਿਆ। ਇਹ ਬਹੁਤ ਸਿਆਣੀਆਂ ਨੇ ਵੀ ਕਿਹੜਾ ਰੋਜ਼ ਬੋਲੀ ਜਾਊ, ਪਰਸੋਂ ਨੂੰ ਸ਼ਾਇਦ ਬੋਲ ਪੈਣ ਪਏ। ਪਰ ਤੁਸੀਂ ਤਾਂ ਮੇਰੇ ਕੰਨੀ ਬੈਠੇ, ਤੁਸੀਂ ਤਾਂ ਬੋਲਿਆ ਕਰੋ ਨਾ, ਗੱਜ ਕੇ ਆਖਿਆ ਕਰੋ ਸਤਨਾਮ। ਸੁੱਕੇ ਹਰੇ ਕੀਏ ਖਿਨ ਮਾਹੇ, ਜਦੋਂ ਕਮਰ ਪੁੱਜੀ ਉਹ ਪਠਾਨੋ ਤੁਹਾਡਾ ਬਾਗ ਹਰਾ ਹੋ ਗਿਆ। ਹਰ ਸ਼ਬਦ ਤਾਂ ਹੀ ਬਣਿਆ, ਸਾਰੇ ਹਰ ਸੰਸਾਰ ਨੂੰ ਇਹ ਹਾਵਲ ਦੇ ਰਿਹਾ, ਹਰਾ ਕਰ ਰਿਹਾ। ਤਾਂ ਗੁਰਸਿੱਖ ਪਿਆਰੇ ਦੌੜੇ ਗਏ ਪਠਾਨ, ਕੱਟ ਹੋ ਗਏ ਸੀ, ਖੇਡ ਬੀਤ ਗਈ ਤਾਂ ਕੱਟ ਹੋਣਾ ਹੀ ਸੀ, ਚਰਨਾਂ ਤੇ ਢਹਿ ਪਏ। ਧੰਨ ਗੁਰੂ ਤੇਗ ਬਹਾਦਰ, ਸੰਗਤਾਂ ਦੇ ਵਿੱਚ ਬੈਠੇ ਅਜੇ ਆਪਣੇ ਲਾਲ ਸਾਹਿਬਜ਼ਾਦੇ ਨੂੰ ਨੀ ਮਿਲੇ, ਪਟਨੇ ਪੁੱਜ ਤਾਂ ਗਏ ਪਰ ਘਰ ਤੋਂ ਬਾਹਰੇ ਡੇਰੇ ਲਾ ਲਏ। ਤਾਂ ਸਾਧ ਸੰਗਤ ਕਰੀਮ ਬਖਸ਼ ਰਹੀਮ ਬਖਸ਼ ਪਠਾਨ ਨੂੰ ਮਹਾਰਾਜ ਕਹਿੰਦੇ, ਉਹ ਪਠਾਨੋ ਬਾਗ ਕਿਹਦਾ? ਦੋਵੇਂ ਭਰਾ ਬੈਠੇ ਨੇ। ਸਤਿਗੁਰੂ ਨੂੰ ਕਹਿੰਦੇ, ਮਹਾਰਾਜ ਕਾਗਜ਼ਾਂ ਵਿੱਚ ਤਾਂ ਸਾਡਾ ਹੀ ਲਿਖਿਆ, ਹੁਣ ਹੁਣ ਤਾਂ ਤੇਰਾ ਹੀ ਹੈ। ਇੱਕ ਬੇਨਤੀ ਕੀਤੀ, ਫਿਰ ਬਾਗ ਤੇ ਤੇਰਾ ਹੈ ਸਤਿਗੁਰ, ਤੂੰ ਕਿਤੇ ਦਰਖਤਾਂ ਨੂੰ ਹੈਰੇ ਕਰਨਾ ਹੈ? ਇਹ ਬੂਟੇ ਤਾਂ ਹਰੇ ਹੋ ਗਏ, ਸਾਡੀਆਂ ਦੋਹਾਂ ਭਰਾਵਾਂ ਦੀਆਂ ਘਰ ਵਾਲੀਆਂ ਦੀਆਂ ਕੁੱਖਾਂ ਵੀ ਸੁੱਕੀਆਂ। ਕਰੀਮ ਤੇ ਰਹੀਮ ਬਖਸ਼ ਪਠਾਨ ਪੜਨੇ ਦੇ ਬਹੁਤ ਵੱਡੇ ਰਹੀ ਸਤਿਗੁਰ, ਜਿਵੇਂ ਬੂਟੇ ਨੂੰ ਹਰਾ ਕੀਤਾ, ਲਾ ਦੇ ਸਾਡੇ ਘਰ ਵੀ ਬੂਟਾ ਖੋਜ, ਚਰਨਾਂ ਤੇ ਢਹਿ ਪਏ। ਇੱਥੇ ਕਿਹੜੀ ਗੱਲ ਨੀ, ਇੱਥੇ ਸਭ ਕੁਝ ਮਿਲਦਾ ਜੇ ਮੰਗਣ ਵਾਲੇ ਹੋ ਜਾਈਏ। ਜੋ ਮੰਗ Yeah. تیگ بہادر کہندے چنگا بھائی جی ہوں باغ ساڈا ہے نا کھاریاں کرنی ہے ایسے دو بوٹے لیا کے لا دو نویں اج جاؤ پڑھنا صاحب گرو دا بچن امر اج جنہوں دے گھر اولاد نہیں ہوندی او سکھنا سکھ دے نے تے نواں پودا لجا کے اس باغ وچ لاؤندے ہن تک قبراں ہو گئیاں نگر کیرتن ہون لگیا پالکی سج گئی اج پیو تے پت دا میل ہون لگیا پٹنے صاحب کڈی وڈی عمر وچ پتر پیدا ہوئے لے کے مکھی مکھی سکھ ماتا گجری جی ماتا نانکی جی کو حالات ایسے سی ادھر ماں ترسی ہوئی ہے پت دے درشن ادھر پت ترسیا ہوا پیو دے درشن سمجھ نا وہ 75 سال دی بڈھی ماں نانکی نانکی شبد ہو نے گرو گھر جتھے بےبے نانکی آ رہے اتنے گرو نانک دیو جی دی بھن جتھے ماتا نانکی آ رہے تو چھویں پاتشاہ دے گھروں نویں پاتشاہ دی بےبے ماں جتھے ماتا نانکی شبد آئے نا اتنے گرو تیگ بہادر جی دی ماتا ہے جتھے بےبے نانکی آ رہے اتنے گرو نانک صاحب دی بھن وہ بھی برد ہو چکی سی وہ ترس رہی سی اپنے پت تیگ بہادر دے درشنوں تیگ بہادر دا پت ترس رہا اپنے باپ دے درشنوں ہویا میل خوشیاں ونڈیاں گئی کیرتن ہویا کڑا پرشاد جی دی دیگ سجی دھن گرو تیگ بہادر جی دے بانہ وچ سرب لوہ دا کڑا سی وہ نیم اج تک کھولی ہے اس نیم دی اک ٹاہنی وچ پاتا کہندے جدو یہ ٹاہنا ٹوٹے گا نا ساڈا کڑا نکلو گا ادو پنجاب تے پٹنے دا فرق نہیں رہے گا جن سکھ پنجاب نے سارے پٹنے آیا کرنے وہ تھوڑے سال ہویا کڑا ٹوٹیا تے ہن گنتی ہے بھائی پڑھنے صاحب کنے سکھ جاندے پنجاب میں بنیا پیا پڑھنا تے گرو دے پیارے مہاراج نال لے کے نہیں آئے سدگر پاتشاہ آ گئے سری آنندپور صاحب ادھر 7 سال بیت گئے پٹنے دیا گلیاں وچ کیونکہ تار نہ سی پٹنے صاحب جدو جائید ہے سچ منے وہ جی نہیں کرتا اتنے جوڑا پا کے تری وہ تو کن کن دے وچ گرو تے گرو گوبند سنگھ صاحب دے پاون پوتر چرنا کملوں کی چھو رکھی ہوئی ہے بچپن وچ کیویں بچپن وچ کھیڈتے سی تے کیویں بچپن تو ہی شستر ودیا تے تیر اندازی دو دو ٹولے بناونے مشقاں کراونی ہے مکھتے ست نام دھن جی ہوتا ہے کو جگ میں مکھتے ہار چت میں جد وچار تے گرسک پیارے ہو ماتا گجری دا خوہ کڑے بھن تے تیر مار مار کے آرمبے آئے ماں کہدی پتر دیا گاگلا بنا لو ان پتا نہیں سی پت میرے نام بھی چست ہے ان پتر دیا گاگلا بنا کے دیتی ستگر نے تیر بنا لے لوہے دے پھر مارا ایک پرڑ بہادر دے تیر تے گاگر فٹ کے پانی اوپر گر گیا پیجے کپڑے کوئی نبھ آئی پڑھنا بچائی سی بی بی روندی روندی ماں گجری کول گئی ماتا اے تیرا لال نہیں ہٹدا آ ویخ میرے نویں سوٹ میرے نویں کپڑے سارے بھج گئے پتر دی گاگر کتھے گریب بناؤن گے جدو تھوڑی جی تار نہ کیتی سدگر کہندے ماں ایدی گاگر نو کہ ویخ وچ کی ہے چھوٹی جی عمر وہ کہندی گاگر خالی لے آئی ہے میں کچھ نہیں گاگر وچ سدگر کہندے دیکھ تا صحیح جدو گاگر وچ ویخیا تے وچ سپ پھرے اج کے آخو سپ ماں ان پوچھے نو بچایا کہ گاگر پنی ہے جی سپ والا پانی گھر پیندے تو ٹبر مر جانا پھر بھی سب سنگت نت تیر اندازی کرنی تے ماں گجری نے پھر ایک طریقہ سوچیا پی یہ کڑے سے ہٹا دو بچن کر دیتا اس خوہ دا پانی وہ کارا ہو جائے جب وہ کارا پانی ہو گیا تراس بیت گئی آئیاں کٹیاں ہو کے ماں گجری نو کہن لگیاں بیبیاں ماتا جی اے سانو کڑا پیارا نہیں سی تیرا لال کنا میٹھا اس خوہ دا پانی سی اے دے بہانے تہاڈے درشن ہو جاندے سی کرپا کرو میٹھا کر دو ਮਾਂ ਗੁਜਰੀ ਕਹਿੰਦੀ ਇਹਨੂੰ ਮਿੱਠਾ ਕਰਨ ਦੀ ਤਾਂ ਸ਼ਕਤੀ ਹੁਣ ਇਸਦੇ ਵਿੱਚ ਹੈ ਜਿਹਦੇ ਪਿੱਛੇ ਕੌੜਾ ਕੀਤਾ। ਹੁਣ ਨੀ, ਹੁਣ ਮੇਰੇ ਹੱਥੋਂ ਤੀਰ ਨਿਕਲ ਗਿਆ। ਬੜੇ ਬਾਲਾ ਪ੍ਰੀਤਮ ਦੇ ਚਰਨ ਬੇਨਤੀਆਂ ਕੀਤੀਆਂ, ਸਤਿਗੁਰ ਕਰਦੇ ਕਿਰਪਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹੁਣ ਮੇਰੇ ਹੱਥ ਵੀ ਨੀ ਕਿਰਪਾ। ਅਸੀਂ ਤਾਂ ਵੱਡੇ ਹੋਏ ਨੂੰ ਕਹਿੰਦੇ ਨੇ, ਇਹਨਾਂ ਨੇ ਕਿਹਾ ਵੀ ਨੀ ਕਿ ਕਿਰਪਾ ਕੇ ਸਜੇ ਹੋਵੇ। ਉਹਨੇ ਤਾਂ 7 ਸਾਲ ਦੇ ਲਿਖਿਆ ਤੁਸੀਂ ਪਗੜੇ ਵਿੱਚ ਜੀ, ਹੁਣ ਮੈਂ ਨੀ ਮਿੱਠਾ ਕਰ ਸਕਦਾ। ਹੁਣ ਗੁਰੂ ਕੀ ਸੰਗਤ ਮੇਰਾ ਖਾਲਸਾ ਆ ਕੇ ਇਸ ਖੂਹ ਦਾ ਪਾਣੀ ਪੀਊਗਾ ਤੇ ਮਿੱਠਾ ਹੋਊਗਾ। ਮੇਰਾ ਵੀ ਸ਼ਕਤੀ ਨੀ ਹੈ। ਜਿਉਂ ਜਿਉਂ ਪੰਜਾਬ ਦੀਆਂ ਸੰਗਤਾਂ ਆ ਕੇ ਪਾਣੀ ਪੀਣਗੀਆਂ, ਮਿੱਠਾ ਹੁੰਦਾ ਜਾਊ। ਇਹ ਫਕਰ ਸਾਹਿਬ ਵੀ ਨਾਲ ਸੀ ਜਦ ਅਸੀਂ ਪਹਿਲੀ ਵਾਰ ਹਜ਼ੂਰ ਸਾਹਿਬ ਗਏ ਨਾ। ਇਹ ਵੇਖਿਆ ਕੀ ਟੈਕਨੀਕ ਸਮਝੀਏ, ਕਿਤੇ ਸੰਗਤ ਹੈ ਨਾ ਸਮਝੇ, ਮੈਨੂੰ ਢੱਟ ਵਜਾਉਣੀ ਆਉਂਦੀ ਹੈ ਤੇ ਲੈਕਚਰ ਕਰਨਾ ਵੀ ਆਉਂਦਾ ਹੈ। ਇਹ ਜਦੇ ਹੁਣ ਮਰਦੰਗ ਲੈ ਕੇ ਬੈਠ ਗਿਆ ਅੱਜ ਖੇ ਤੇ ਘੜੀ ਕਿਹਨੂੰ ਕਹੋ, ਕੀਰਤਨ ਵੀ ਕਰ ਸਕਦਾ ਬਾਈ। ਗੁਰਸਿੱਖ ਪਿਆਰਿਓ, ਇਹ ਨਾਲ ਸੀ ਜਦੋਂ ਅਸੀਂ 1960 ਵਿੱਚ ਪਹਿਲੀ ਵਾਰ ਦਰਸ਼ਨ ਕਰ ਗਏ ਹਜ਼ੂਰ ਸਾਹਿਬ। ਉਸ ਖੂਹ ਦਾ ਪਾਣੀ ਮੂੰਹ ਤੇ ਨਹੀਂ ਸੀ ਧਾਰ ਹੁੰਦਾ, ਬਹੁਤ ਕੌੜਾ ਸੀ। ਹੁਣ ਗਈਆਂ ਪਿਛਲੇ ਸਾਲ ਤੁਹਾਡੇ ਇਲਾਕੇ ਦੀਆਂ ਵੀ ਸੰਗਤਾਂ, ਹੁਣ ਮਿੱਠਾ ਪਾਣੀ ਹੈ, ਜਿੰਨਾ ਮਰਜ਼ੀ ਗਲਾਸ ਭਰ ਭਰ ਕੇ ਪੀ ਜਾਂਦਾ। ਉਹ ਬਚਨ ਸਿੱਧ ਹੋਏ, ਫਤਿਹ ਸ਼ਾਹ ਮੈਣੀ ਜਿਹੜਾ ਪਟਨੇ ਦਾ ਰਾਜਾ ਸੀ, ਉਹਦੇ ਘਰ ਔਲਾਦ ਨਹੀਂ ਸੀ। ਉਹਦੀ ਘਰਵਾਲੀ ਰਾਣੀ ਨੇ ਵੇਖਣਾ ਕਿਸਾ ਸੁੰਦਰ ਲਾਲ ਮਾਤਾ ਗੁਜਰੀ ਜੀ ਦੇ ਪੈਦਾ ਹੋਏ, ਭਗਵਾਨ ਕਿਰਪਾ ਕਰੇ ਮੈਨੂੰ ਵੀ ਐਸਾ ਲਾਲ ਦੇ ਦੇਵੇ। ਗ੍ਰਿਸ਼ਨ ਦੀ ਸਭ ਤੋਂ ਜ਼ਰੂਰਤ ਹੈ ਵੱਡੀ, ਜਿਸ ਗੱਲ ਨੂੰ ਗੁਰਬਾਣੀ ਮੰਨ ਜਾਵੇ ਤੇ ਆਪਾਂ ਕੌਣ ਹੈ। ਗੁਰਬਾਣੀ ਨੇ ਬਚਨ ਕਰ ਦਿੱਤਾ, ਉਹ ਗੰਡ ਪਵੇ ਸੰਸਾਰ ਪੁੱਤੀ, ਗੰਡ ਪਵੇ, ਗੰਡ ਪਵੇ ਸੰਸਾਰ ਪੁੱਤੀ, ਗੰਡ ਪਵੇ। ਮਨ ਵਿੱਚ ਖਿਆਲ ਕਰਨਾ, ਅਕਾਲ ਪੁਰਖ ਭਗਵਾਨ ਕਿਰਪਾ ਕਰੇ ਇਹੋ ਜਿਹੀ ਲਾਲ ਮੈਨੂੰ ਦੇਵੇ। ਪੁੱਤ ਵੀ ਮੰਗਿਆ ਤੇ ਨਾਲ ਮੰਗ ਕੀਤੀ ਕਿ ਇਹੋ ਜਿਹਾ ਲਾਲ ਹੋਵੇ। ਮਹਾਰਾਜ ਖੇਡਦੇ ਖੇਡਦੇ ਚਲੇ ਗਏ ਤੇ ਉਹਦੀ ਗੋਦ ਵਿੱਚ ਬੈਠ ਗਏ। ਰਾਣੀ ਨੂੰ ਕਹਿੰਦੇ, ਮਾਂ ਮੈਂ ਤੇਰਾ ਪੁੱਤ ਹੈ। ਕਿੰਨੇ ਕੁ ਜਨਮਾਂ ਦੀ ਭਗਤੀ ਹੋ ਉਸ ਰਾਣੀ ਦੀ, ਜਿਹਦੀ ਗੋਦ ਵਿੱਚ ਬੈਠ ਕੇ ਰਾਜਾ ਕੋਲ ਰੱਖਵੇ ਮੈਂ ਤੇਰਾ ਪੁੱਤ। ਉਹ ਤੇ ਬੱਚਾ ਸਮਝਦੀ ਸੀ, ਉਹ ਰਾਣੀ ਮੈਣੀ ਫਤਿਹ ਚਾਹ ਰਾਜੇ ਦੀ। ਉਹ ਕਹਿਣ ਲੱਗੀ, ਲਾਲ ਜੀ, ਗੋਬਿੰਦ ਰਾਏ ਜੀ, ਤੁਸੀਂ ਮੇਰੇ ਪੁੱਤ, ਮੈਂ ਤਾਂ ਵਾਹਿਗੁਰੂ ਤੋਂ ਪੁੱਤ ਮੰਗਿਆ। ਬਾਜਾਂ ਵਾਲੇ ਛੋਟੀ ਉਮਰ ਵਿੱਚ ਕਹਿੰਦੇ ਤੇ ਇਕੱਲਾ ਪੁੱਤ ਨੀ ਮੰਗਿਆ, ਤੈਂ ਮੇਰੇ ਵਰਗਾ ਮੰਗਿਆ। ਮੈਂ ਤੇਰਾ ਪੁੱਤ ਤਾਂ ਬਣਨਾ ਕਿ ਮੇਰੇ ਵਰਗਾ ਹੋਰ ਆਉਣਾ ਨੀ। ਅਜਕੇ ਆਖੋ ਸਤਨਾਮ, ਮੇਰੇ ਵਰਗਾ ਤਾਂ ਮਾਂ ਮੈਂ ਹੀ ਹੈ, ਬਸ ਇੰਨਾ ਗਿਆਨ ਬਖਸ਼ਿਆ। ਲਾਲਸਾ ਹੀ ਹਟ ਗਈ। ਹਰ ਰੋਜ਼ ਉਹਦੇ ਘਰ ਜਾਣਾ ਤੇ ਗੋਦ ਵਿੱਚ ਬੈਠੇ ਬੈਠੇ ਕਹਿੰਦੇ, ਮਾਂ ਲਿਆ ਹੁਣ ਪੁੱਤ ਤਾਂ ਬਣਾ ਲਿਆ, ਖੜਾ ਕੁਛ ਮੈਨੂੰ। ਕੋਈ ਸਮਾਂ ਹੁੰਦਾ ਸੀ ਤੇ ਘੁੰਗਣੀਆਂ ਛੋਲੇ ਵਾਲੇ ਹੋਏ ਸੀ। ਅੱਜ ਦੇ ਮੁੰਡੇ ਕੁੜੀਆਂ ਨੂੰ ਛੋਲੇ ਦੇ ਦੋ ਜੀ, GT ਰੋਡ ਤੇ ਭਗਾ ਕੇ ਨਾ ਮਾਰ। ਇਹ ਵੀ ਕਹਿੰਦੇ ਕੋਈ ਖੁਰਾਕ, ਇਹ ਜਿਹੜੀ ਅਸਲੀ ਸਾਦਾ ਖੁਰਾਕਾਂ ਸੀ ਉਹ ਤਾਂ ਆਪਾਂ ਛੱਡ ਗਏ। ਡਾਕਟਰਾਂ ਕੋਲ ਜਾਓ, ਕਹਿੰਦੇ ਜੀ ਸਬਜ਼ੀਆਂ ਖਾਓ, ਤੁਹਾਡੇ ਵਿਟਾਮਿਨ ਕੰਮ ਹੈ। ਕਹਿੰਦੇ ਨੇ ਕਿਹੜੇ ਹਰੀਆਂ ਸਬਜ਼ੀਆਂ ਖਾਓ, ਤੇ ਡਾਕਟਰਾਂ ਨੂੰ ਪਤਾ ਨੀ, ਪਤਾ ਹੀ ਨਹੀਂ ਵੀ ਸਬਜ਼ੀ ਤਾਂ ਜਿੱਦਣ ਬੀਜਦਾ ਪਹਿਲਾਂ ਜੜ ਵਿੱਚ ਜ਼ਹਿਰ ਪਾਉਂਦਾ ਬੀਜਣ ਵਾਲਾ, ਜੰਮਦੀ ਦੇ ਉੱਤੇ ਸਪਰੇ, ਫੁੱਲ ਦੇ ਉੱਪਰ ਸਪਰੇ, ਜਿੱਦਣ ਕੱਦੂ ਲੱਗ ਗਿਆ ਫਿਰ ਐਂਟਰੀਨ ਦਾ ਛਿੜਕਾਓ ਉਹਦੇ ਉੱਤੇ, ਦੋ ਮੈਲਾ ਸੀ ਨੂੰ ਹੋਰ ਕੋਈ ਕੀੜਾ ਨਾ ਹੋ ਜਾਵੇ। ਇਹ ਕਹਿੰਦੇ ਹਰੀਆਂ ਸਬਜ਼ੀਆਂ ਚ ਵਿਟਾਮਿਨ ਹੈ। ਵਿਟਾਮਿਨ ਤਾਂ ਦਵਾਈਆਂ ਨੇ ਧਰਤੀ ਚ ਨੀ ਛੱਡੇ ਤੇ ਵਿਟਾਮਿਨ ਸਬਜ਼ੀਆਂ ਚ ਕਿੱਥੇ ਰਹਿ ਜਾਣਗੇ? ਹੁਣ ਮਿੱਟੀ ਚ ਨੀ ਰਹੇ, ਯੂਰੀਆ ਪਾ ਲਓ ਤੇ ਫਸਲ ਹੋ ਜਾਂਦੀ, ਇੱਥੇ ਕਿੱਥੇ ਵਿਟਾਮਿਨ ਰਹਿ ਗਿਆ? ਹੁਣ ਤਾਂ ਗੁਰਸਿੱਖ ਪਿਆਰਿਓ, ਪਹਿਲਾਂ ਤਾਂ ਖੇਤਾਂ ਵਿੱਚ ਵਿਟਾਮਿਨ ਖਤਮ ਸਬਜ਼ੀਆਂ ਦੇ, ਤੇ ਜਿਹੜੇ ਥੋੜੇ ਬਹੁਤੇ ਰਹਿੰਦੇ ਹੁੰਦੇ ਉਹ ਫਿਰ ਤੁੜਕਾ, ਜਿਹੜੇ ਤੁੜਕੇ ਲੱਗਦੇ ਅੱਗ ਵਿੱਚ ਨੂੰ ਨਿਕਲਦੀ ਹੈ, ਗੁਆਂਢੀਆਂ ਨੂੰ ਪਤਾ ਲੱਗ ਜਾਂਦਾ ਵੀ ਭਿੰਡੀਆਂ ਬਣੀਆਂ, ਵਿਟਾਮਿਨ ਉੱਥੇ ਕਿੱਥੇ ਰਹਿ ਗਿਆ? ਉਹਦਾ ਪਤੀਲੇ ਵਿੱਚ ਫੂਕ ਦੇਣੇ ਆਪਾਂ ਨੇ ਗੁਰਸਿੱਖ ਪਿਆਰਿਓ, ਤੇ ਤੁਰੇ ਫਿਰਦੇ ਨੇ ਫਿਰ 25 ਸਾਲ ਦੇ ਜਵਾਨ ਡਾਕਟਰ ਸਾਹਿਬ ਗੋਡਿਆਂ ਤੋਂ ਨੀ ਉਠਾਉਂਦਾ, ਉਹ 70 ਸਾਲ ਦਾ ਬੁੱਢਾ ਤਾਂ ਕਦੇ ਗੋਡਿਆਂ ਤੋਂ ਨੀ ਉਠਾਉਂਦਾ। ਮੇਰੇ ਵਰਗਾ 55 ਸਾਲ ਤਾਂ ਚੌਂਕੜਾ ਮਾਰ ਨਾ ਸਕੇ, ਭਲਾ ਬੜੇਪਾ ਚੱਲਿਆ। ਇਹ ਤੇ 18 ਸਾਲ ਦੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਝੂਰੀ ਚ ਬਿਠਾ ਦੋ ਵੀ 2 ਘੰਟੇ ਪਾਠ ਕਰ ਲੈ, 2 ਘੰਟੇ 15 ਮਿੰਟ ਬਾਅਦ ਗੋਡੇ 30 ਡਿਗਰੀ ਤੇ, ਜਦ ਹੋਏ 55 ਮਿੰਟ 50 ਤੇ, ਜਦ ਘੰਟੇ ਤੋਂ ਉੱਪਰ ਹੋਇਆ ਤੇ ਗੋਡੇ 90 ਤੇ ਖੜੇ ਹੋਣੇ, 90 ਦਾ ਐਂਗਲ ਬਣਿਆ ਹੁੰਦਾ, 18 ਵਾਰ ਇਕੱਠੇ ਕਰ ਲੈ, 36 ਵਾਰ ਪਸਾਰ ਲੈ, ਤੇ ਕਈ ਮੇਰੇ ਵਰਗੇ ਫਿਰ ਕੂਣੀਆਂ ਧਰ ਲੈਂਦੇ ਮੰਜੀ ਸਾਹ ਵਿੱਚ ਰੈਸਟ ਕਰ ਲਈਏ, ਢੂਹੀ ਜਾਂ ਦੁਖਦੀ ਹੈ ਕਿੱਥੇ ਰਹੇ ਵਿਟਾਮਿਨ? ਔਰ ਜਗਤਾਰ ਤਾਂ ਗੁਰਮਤ ਤਾਂ ਕਹਿੰਦੀ ਹੈ ਕਿ ਪਾਠੀ ਦਾ ਅੰਗ ਨੀ ਲੱਗਣਾ ਚਾਹੀਦਾ ਮੰਜੀ ਸਾਹਿਬ ਨੂੰ, ਤਾਬੇ ਬੈਠੇ ਦਾ ਅੰਗ ਨੀ ਮੰਜੀ ਸਾਹਿਬ ਨੂੰ ਲੱਗਣਾ ਚਾਹੀਦਾ, ਤੇ ਅਸੀਂ ਉੱਥੇ ਘਾਸ ਨਾ ਲਾਉਂਦੇ, ਬੈਠੇ ਨੀ ਹੁੰਦਾ ਹੈਗਾ ਗੁਰਸਿੱਖ ਪਿਆਰੇ, ਕਿਉਂਕਿ ਜਿਹੜੀਆਂ ਪੌਸ਼ਟਿਕ ਦੀ ਡਾਇਟ ਸੀ ਸਾਡੀਆਂ ਕੁਦਰਤੀ ਨੈਚੁਰਲ ਉਹ ਖਤਮ ਹੋ ਗਈਆਂ। ਔਰ ਸਾਡੇ ਬੁੱਢੇ ਤਾਂ 2-2 ਕਿਲੋ ਗੁੜ ਖਾ ਜਾਂਦੇ ਸੀ ਤੇ ਕਦੇ ਜ਼ਹਿਰ ਨੀ ਸੀ ਦੁਖੀ। ਇੱਥੇ ਵੇਖ ਲਓ ਕਿੰਨਾ ਡਾਕਟਰ ਕੋਲ ਜਾਓ ਜੀ, ਕਹਿੰਦੇ ਮਿੱਠਾ ਨਾ ਖਾਈ, 2 ਵਾਰ ਕਹੂ ਦੁੱਧ ਵੀ ਨਾ ਪੀ, 30 ਵਾਰ ਕਹੂ ਘੀ ਨਾ ਖਾਈ, ਜੇ ਰੱਬ 34 ਵਾਰ ਲੈ ਜਾਵੇ ਕਹਿੰਦਾ ਹੁਣ ਨੂਣ ਵੀ ਨਾ ਖਾਈ, ਉਹਨੂੰ ਕਹੋ ਵੀ ਤੂੰ ਕਿਸੇ ਰਸੋਈਏ ਨੂੰ ਭੇਜ ਦੇ ਮੇਰੇ ਘਰ ਵੀ ਖਾਵਾਂ, ਕੀ ਹੋਰ ਦੁੱਧ ਵੀ ਬੰਦ, ਘੀ ਵੀ, ਨੂਣ ਵੀ, ਮਿੱਠਾ ਵੀ, ਤੇ ਰਹਿ ਕਿਹੜੀ ਚੀਜ਼ ਗਈ ਵੀ ਮਿਰਚਾਂ ਖਾ ਲੈ ਕਰੋ, ਹੋਰ ਕੀ ਜੀ ਰਸੋਈ ਵਿੱਚ ਖਾਣ ਨੂੰ ਵੀ ਨਾ। ਉਹ ਹਾਲ ਹੋਇਆ ਸਾਡਾ, ਜਿਹੜੇ ਚੋਲੇ ਹੁੰਦੇ ਸੀ ਨਾ ਉਬਰਨੇ, ਅੱਜ ਕਿਸੇ ਡਾਕਟਰ ਨੂੰ ਪੁੱਛ ਲਓ, ਉਹ ਤਾਂ ਬਹੁਤ ਰਿਚ ਡਾਇਟ ਹੈ, ਸਾਰੇ ਵਿਟਾਮਿਨ ਉਹਦੇ ਵਿੱਚ ਨੇ। ਅਮੀਰ ਘਰਾਣੇ ਵਿੱਚ ਵਰਦੇ ਹੁੰਦੇ ਸੀ ਤੇ ਰਸੋਈ ਵਿੱਚ ਘੁੰਗਣੀਆਂ ਛੋਲੇ ਵਰਤਦੇ ਨੇ, ਮਾਂ ਉੱਠੀ ਮੈਣੀ ਰਾਣੀ ਕੌਲ ਵਿੱਚ ਪਾ ਕੇ ਉਬਾਲੇ ਹੋਏ ਛੋਲੇ, ਧਨ ਕਲੰਗੀਆਂ ਵਾਲੇ ਨੇ ਉਹ ਪ੍ਰੇਮ ਦਾ ਪ੍ਰਸ਼ਾਦ, ਉਹ ਮਾਂ ਦਾ ਪ੍ਰਸ਼ਾਦ, ਉਹ ਮਾਂ ਦਾ ਮੋਹ, ਛੋਲੇ ਨੀ ਸੀ ਤੇ ਮਾਂ ਨੂੰ ਕਹਿ ਦਿੱਤਾ ਮਾਂ ਇਹ ਨਿੱਤੇ ਬਣਾ ਕੇ ਰੱਖਿਆ ਕਰ, ਮੈਂ ਨਿੱਤੇ ਖਾਣ ਆਇਆ ਕਰੂ, ਨਿੱਤ ਬਣਾਇਆ ਕਰੇ ਆਪਣੇ ਹੱਥੀਂ। ਤੇ ਜਦ ਆ ਗਈ ਚਿੱਠੀ ਅਨੰਦਪੁਰ ਸਾਹਿਬ ਤੋਂ, ਪੁੱਤਰਾ ਆ ਜਾ ਮਦਰ ਦੇਸ਼ ਹਮ ਕੋ ਲੈ ਆਏ, ਪੰਜਾਬ ਨੂੰ ਤਿਆਰੀਆਂ ਹੋ ਗਈਆਂ, ਕੁਲਾਵਟ ਮਿਚ ਗਈ ਗੁਰਮੁਖ ਪਿਆਰੇ ਉਹ ਪਟਨੇ ਵਿੱਚ, ਜਿਹੜੇ ਦਰਸ਼ਨਾਂ ਦੇਖ ਦੇਖ ਕੇ ਸਾਹ ਆਉਂਦਾ ਸੀ, ਜਿਉਂਦੇ ਸੀ, ਦਰਸ਼ਨ ਦੇਖੇ ਬਿਨਾਂ ਅੰਦਰ ਨਹੀਂ ਸੀ ਕਰਦੇ, ਉਹ ਕਿੱਥੇ ਵਿਛੋੜਾ ਸਨ, ਮੀਨ ਵਿਛੋਹਾ ਨਾ ਸਹਿ, ਕਿੱਥੇ ਸਹਿ ਸਕੇ? ਇਹ ਤਾਂ ਆਪਾਂ ਹੈ ਸਿੱਖ, ਮਹਾਰਾਜ ਨੇ ਤਾਂ ਸਿੱਖ ਦੀ ਨਿਸ਼ਾਨੀ ਦੱਸੀ, ਗੁਰੂ ਅਰਜਨ ਧਨਾਸਰੀ ਪੜ੍ਹੋ, ਧਨਾਸਰੀ ਵਿੱਚ ਕਹਿੰਦੇ ਸਰੀਰ ਨੂੰ ਦੇਖ ਕੇ ਮੱਛੀ ਨੀ ਕਹਿਣਾ ਕਿਸੇ ਨੂੰ, ਬਾਡੀ ਨੂੰ ਦੇਖ ਕੇ ਨੋ ਮੱਛੀ ਨੀ ਰੱਖਣਾ, ਬਾਹਰਲੇ ਮੁਲਕਾਂ ਵਿੱਚ ਜਾਓ ਐਸੀਆਂ ਮੱਛੀਆਂ ਤੁਸੀਂ ਪਛਾਣੇ ਨੀ ਸਕਦੇ ਵੀ ਇਹ ਮੱਛੀ ਹੈ, ਉਹਨਾਂ ਦੇ ਸਰੀਰ ਸੂਰਾਂ ਵਰਗੇ ਨੇ, ਪਤਲਾ ਵਰਗੇ ਸਰੀਰ ਨੇ, ਮੱਛੀ ਨੀ ਪਛਾਣ ਹੁੰਦੀ। ਤੇ ਪੰਜਵੇਂ ਪਾਤਸ਼ਾਹ ਨੇ ਦੱਸੀ ਨਿਸ਼ਾਨੀ, ਧਨਾਸਰੀ ਪੜ੍ਹੋ, ਪੰਚਮ ਪਾਤਸ਼ਾਹ ਕਹਿੰਦੇ ਬਿਨ ਜਲ ਪ੍ਰਾਣ ਤਜੇ, ਇੱਥੇ ਵਿਸਰਾਮ ਦਿਓ, ਤਜੇ ਤੇ ਬਿਨ ਜਲ ਪ੍ਰਾਣ ਤਜੇ, ਜਿਹੜਾ ਜੀਵ ਪ੍ਰਾਣੀ ਜੀਵ ਪਾਣੀ ਵਿੱਚੋਂ ਕੱਢਿਓ ਮਰ ਜਾਵੇ ਨਾ, ਹੈ ਮੀਨਾ ਉਹ ਮੱਛੀ ਹੁੰਦੀ ਹੈ, ਵਿਸਰਾਮ ਦਾ ਹੀ ਫਰਕ ਹੈ, ਉਹ ਕੱਖ ਨੀ ਇੱਥੇ। ਬਿਨ ਜਲ ਪ੍ਰਾਣ ਤਜੇ, ਪਾਣੀ ਤੋਂ ਬਿਨਾਂ ਪ੍ਰਾਣ ਤਜ ਦਜੇ, ਹੈ ਮੀਨਾ ਉਹ ਮੱਛੀ ਕਹਿੰਦੇ ਨੇ ਬਈ। ਤੇ ਸਿੱਖ ਜੀ ਨੂੰ ਕਹਿੰਦੇ ਬਈ ਜੇ ਪਾਣੀ ਤੋਂ ਕੱਢੀ ਮਰ ਜਾਵੇ ਉਹ ਮੱਛੀ, ਤੇ ਪਾਣੀ ਵਿੱਚ ਪਾ ਦੋ ਜਿਉਂਦੀ। ਸਿੱਖ ਜਿਹੜਾ ਗੁਰੂ ਨਾਲ ਮਿਲ ਕੇ ਹੀ ਜੀਵੇ, ਜਿਹੜਾ ਗੁਰੂ ਤੋਂ ਵਿਛੜ ਕੇ ਜਿਉਂਦਾ ਉਹ ਸਿੱਖ, ਜਿਹੜੀ ਪਾਣੀ ਤੋਂ ਬਾਹਰ ਜਿਉਂਦੀ ਉਹ ਮੱਛੀ। ਭੁਲੇਖਾ ਤੈਨੂੰ ਕੋਈ ਹੋਰ ਜਾਨਵਰ ਹੋਊ। ਜਿਹੜਾ ਗੁਰੂ ਤੋਂ ਟੁੱਟਿਆ ਫਿਰਦਾ ਸਾਨੂੰ ਭੁਲੇਖਾ ਉਹ ਸਿੱਖ ਨੀ, ਕੋਈ ਹੋਰੇ ਹੋਣਾ ਅਜਖੇ ਖੋ ਸਾਧਨਾ ਭੁਲੇਖਾ ਪੈ ਗਿਆ। ਗੁਰ ਸਿੱਖਣਾ ਗੁਰਾਂ ਤੋਂ ਬਿਨਾ ਜੀਵੇ ਮੱਛੀ ਨਾ ਜੀਵੇ ਨੀਰ ਤੋਂ, ਸਿੱਖਣਾ ਗੁਰਾਂ ਤੋਂ ਬਿਨਾ ਜੀਵੇ ਮੱਛੀ ਨਾ ਜੀਵੇ ਨੀਰ ਤੋਂ ਬਿਨਾ। ਛੱਡ ਕੇ ਚੱਲੇ ਕਿਵੇਂ ਜੀਵਨ ਜੀ ਵਾਜਾਂ ਬਾਰੇ ਕਹਿੰਦੇ ਮਾਂ ਜਿਵੇਂ ਮੈਨੂੰ ਘੁੰਗੜੀਆਂ ਖਿਲਾਇਆ ਕਰਦੀ ਸੀ ਨਾ ਨਿੱਤ, ਉਦਾਂ ਹੀ ਨਿਆਣੇ ਮੇਰੇ ਸਾਥੀਆਂ ਨੂੰ ਘੁੰਗੜੀਆਂ ਵਰਤਾਏ ਕਰੀ, ਮੈਂ ਵਿੱਚੇ ਬੈਠਾ ਦੇਖੇ ਕਰੂੰਗਾ ਅੱਜ ਕੇ ਆਖੋ ਮੈਂ ਨਿੱਤੇ ਖਿਲਾਇਆ ਕਰੂੰਗਾ। ਜਾਣਾ ਕਿੱਥੇ ਆਉਣ ਜਾਣ ਤਾਂ ਸੰਸਾਰ ਹੁੰਦਾ, ਉਹ ਤਾਂ ਨਿਰਗੁਣ ਆਪ ਸਰਗੁਣ ਪੀ ਹੋਏ ਕਲਾ ਤਾਰ ਜਿਨ ਸਗਲੀ। ਗੁਰਸਿੱਖ ਪਿਆਰੇ ਤੁਰਦੇ ਤੁਰਦੇ ਕਿੱਥੇ ਸੰਗਤਾਂ ਤੁਰਨ ਦੇਣ ਬਰਲਾਪ ਹੋ ਰਿਹਾ, ਦਾਨਾਪੁਰ ਆ ਗਏ ਜਿਹਨੂੰ ਤੁਸੀਂ ਛਾਉਣੀ ਕਹਿੰਦੇ ਹੋ, ਪਟਨਾ ਕੈਂਟ ਤੇ ਉਰਲੇ ਪਾਸੇ ਆਉਂਦੇ 25 ਮੀਲ ਲੰਮਾ ਹੈ ਸ਼ਹਿਰ, ਕਿਤੇ ਪੜਨਾ ਛੋਟਾ ਦਰਿਆ ਦੇ ਕੰਢੇ ਬਸ। ਉੱਥੇ ਇੱਕ ਬਿਰਧ ਮਾਤਾ ਮਾਈ ਜਮਨੀ ਕੱਲੀ, ਉਹ ਟੁੱਟਿਆ ਜਾ ਘਰ ਤੁਰ ਨੀ ਹੋ ਸਕਦਾ, ਕੁਝ ਭੇਟਾ ਨੀ ਹੈ, ਉਹ ਵੀ ਰੋਂਦੀ ਹੈ ਬੈਠੀ, ਮੇਰੇ ਕਰਮ ਚ ਦਰਸ਼ਨ ਨੀ ਸੀ ਬਾਲਾ ਪ੍ਰੀਤਮ ਟੁਰ ਚੱਲੇ ਪੰਜਾਬ। ਗੁਰਸਿੱਖ ਪਿਆਰਿਓ ਉਥੋਂ ਮੁੜ ਕੇ ਉਹਦੇ ਘਰ ਚਲੇ ਗਏ, ਗਦ ਗਦ ਹੋ ਗਈ। ਮਹਾਰਾਜ ਕਹਿੰਦੇ ਲਿਆ ਮਾਤਾ ਛਕਾ ਕੀ ਬਣਾਇਆ, ਰੋਟੀ ਦਾ ਟਾਈਮ ਸ਼ਾਮ ਨੂੰ ਰਾਤ ਉੱਥੇ ਕੱਟੀਏ ਮਹਾਰਾਜ ਨੇ ਛਕਾ। ਮਾਤਾ ਪਰਾਨ ਪਰੇਸ਼ਾਨ, ਮੈਂ ਤਾਂ ਇੱਕ ਛਟਾਕ 24 ਘੰਟੇ ਚ ਗਰੀਬਣੀ ਹੈ ਹਾਂਡੀ ਦੇ ਵਿੱਚ ਖਿਚੜੀ ਬਣਾ ਕੇ ਖਾਣੀ, ਇੰਨੀ ਸੰਗਤ ਨਾਲ ਸਤਿਗੁਰ ਕੀ ਸਕਣਗੇ। ਮਹਾਰਾਜ ਕਹਿੰਦੇ ਮਾਂ ਲਿਆ ਤੂੰ ਜੋ ਕੁਝ ਬਣਿਆ ਫਿਕਰ ਨਾ ਕਰ, ਮੈਂ ਕੱਲੇ ਨੇ ਨੀ ਖਾਣੀ, ਤੇਰੀ ਖਿਚੜੀ ਸਾਰੀ ਸੰਗਤ ਛਕੂਗੀ। ਕੀਤੀ ਦ੍ਰਿਸ਼ਟੀ ਲਾਇਆ ਭੋਗ ਤੇ ਇੱਕ ਸਿੱਖ ਨੂੰ ਕਹਿੰਦੇ ਉਹ ਵਰਤਾ ਦੇ ਜਿੰਨੀਆਂ ਸੰਗਤਾਂ ਬੈਠੀਆਂ, ਭਰ ਭਰ ਕੇ ਥਾਲ ਵਰਤਾਈ ਗਏ ਤੇ ਤੌੜੀਓ ਨੀ ਮੁੱਕੀ। ਗੁਰਦੁਆਰਾ ਹਾਂਡੀ ਸਾਹਿਬ ਹੈ, ਇੱਕ ਤੌੜੀਓ ਨੀ ਮੁੱਕੀ ਗੁਰਮੁਖ ਪਿਆਰੇ ਦ੍ਰਿਸ਼ਟੀ ਹੋ ਗਈ। ਅੱਜ ਵੇਖ ਲੋ ਕਿਰਪਾ ਹੈ ਨਾ ਵਾਹਿਗੁਰੂ ਦੇ ਨਾਮ ਦੀ, ਸੰਗਤਾਂ ਦੇ ਚਰਨਾਂ ਦੀ, ਧੂੜ ਦੀ, ਜਿੱਥੇ ਤਾਂ ਵਾਹਿਗੁਰੂ ਦਾ ਨਾਮ ਹੈ ਇਹ ਨੀ ਲਾਉਣਾ ਪੈਣਾ ਤੁਹਾਡਾ ਖਸਤਾ ਪਾਇਆ ਨੂੰ। ਫਿਰ ਕਹਿੰਦੇ ਇੰਨੇ ਵਜੇ ਬੰਦ ਹੋ ਜੂਗਾ, ਘੰਟੀ ਵੱਜੂਗੀ, ਤੇ ਜਿਹੜੇ ਨੇ ਉਹ ਤਾਂ ਪਹਿਲਾਂ ਜਾਣਾ ਹੋਵੇ ਉਹ ਤਾਂ ਫਿਰ ਘੰਟੀ ਉਡੀਕਦੇ ਹੀ ਚਲੀ ਜਾਊ ਨਾ। ਜਦ ਉਹਨੂੰ ਬਸ ਚ ਲੱਗੂ ਭੁੱਖ ਤੇ ਉਹਨੂੰ ਘੰਟੀ ਸੁਣੂਗੀ ਵੀ ਹੁਣ ਵੱਜੀ ਹੋਣੀ, ਫਿਰ ਤਾਂ ਹੋਊਗਾ ਜਲੰਧਰ ਤੇ ਘੰਟੀ ਯਾਦ ਆਊਗੀ ਉਹ ਢਿੱਲਵਾਂ ਦੀ।